ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ। ਰਹਿਣ ਦਿਨਸ ਜਪੋ ਹਰ ਨਾਉ, ਆਗੈ ਦਰਗੈ ਪਾਵੋ ਥਾਉ। ਸਦਾ ਆਨੰਦ ਨ ਹੋਵੀ ਸੋਗ, ਕਬੂ ਨ ਵਿਆਪੈ ਹਉਮੈ ਰੋਗ। ਰਹਿਣ ਦਿਨਸ ਜਪੋ ਹਰ ਨਾਉ, ਆਗੈ ਦਰਗੈ ਪਾਵੋ ਥਾਉ। ਸਦਾ ਆਨੰਦ ਨ ਹੋਵੀ ਸੋਗ, ਕਬੂ ਨ ਵਿਆਪੈ ਹਉਮੈ ਰੋਗ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਭਈ ਬਿਸਮਦਾ, ਪਰਮਗਤ ਪਾਵਹਿ ਹਰ ਸਿਮਰ ਪੁਰਾਨੀ। ਰਹਾਉ ਗਨ ਮਿਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੈ ਨ ਤਾਰ। ਸਗਲ ਉਪਾਵ ਨ ਚਾਲੈ ਸੰਗ, ਪਵ ਜਲ ਤਰੀਐ ਪ੍ਰਭ ਕੈ ਰੰਗ। ਦੇਹੀ ਧੋਏ ਨ ਉਤਰੈ ਮੈਲ, ਹਉਮੈ ਵਿਆਪੈ ਦੁਬਦਾ ਫੈਲ। ਹਰ ਹਰ ਔਖਦ ਜੋ ਜਨ ਖਾਏ, ਤਾਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਾਰ ਬ੍ਰਹਮ ਦਇਆਲ, ਮਨ ਤੇ ਕਬੂ ਨ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾਂ ਧੂਰ, ਨਾਨਕ ਕੀ ਪ੍ਰਭ ਸਰਦਾ ਪੂਰ। ਕਰ ਕਿਰਪਾ ਪਾਰ ਬ੍ਰਹਮ ਦਇਆਲ, ਮਨ ਤੇ ਕਬੂ ਨ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾਂ ਧੂਰ, ਨਾਨਕ ਕੀ ਪ੍ਰਭ ਸਰਦਾ ਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਮੇਰਾ ਗੁਣ अवगण नाम विचारो को माटी का क्या तोपे स्वामी मानस की गत एही दंडौत बंधन अनेक बार सर्व कला समरथ डोलन ते राखो हो प्रभु नानक देह कर हथ परम सम्मान योग गुरुद्वारा दीवान अस्थान मंजी साहिब जी विखे सतगुरां दे अमृत शब्द आप जी कीर्तन रूप सरवण कर रहे सी। सतगुरु गुरु ग्रंथ साहिब महाराज जी ने जो अज अमृत वेले श्री हरिमंदर साहिब जी विखे प्रकाशमान हो के हुक्म शब्द जो बख्शिश कीता है रामकली राग है और शब्द दे उच्चारण करता सतगुरु गुरु अर्जुन देव जी महाराज ने। इस अमृत शब्द दी जो विचार दा भाव है हसूर किन्ने ने दिन रात पार ब्रह्म परमेश्वर दे नाम नू जापने हैं उस नाम दी बदौलत परमात्मा दी दरगाह दे विच थां ढोई लभदी है आत्मक आनंद दी प्राप्ति हुंदी है सोग चिंता झोरे दुख कलेश उस सदीव काल दी खेड़ा खेड़ा छड़ जांदे ने। हजूर किन्ने के रब दे प्यारे संत जनों ब्रह्म ज्ञानी महापुरखो उस पार ब्रह्म परमेश्वर दी खोज विच तत्पर रखो नाल शब्द कहे जेड़ा उस परमात्मा दे नाम नू जपेगा उस नू परम अवस्था दी प्राप्ति होवेगी और उस दे जीवन दे विच विस्माद अवस्था आत्मक आनंदी विस्मादत अवस्था भी प्राप्त होवेगी। नाम दे बराबर कोई होर कर्म नहीं जिथे नाम होवेगा उथे दुबदा ते खौमे दा खात्मा हो जाएगा। इस शब्द दे अखीर विच गुरदेव बख्शिश कर दे आ पार ब्रह्म परमेश्वर मेरे मन दी एक इच्छा है कि आप जी दी इबादत बंदगी करन वाले जेड़े दास ने तरस करो मैनू अपने दासां दे चरणां दी धूड़ बख्श देवो। आओ साध संगत धन गुरु रामदास जी दे चरणां च अरदास करिए सतगुरु कृपा करके अंदर दा टिका बख्शो अंदर दी एकाग्रता बख्शो पै भावनी दी दात बख्श दे होए आप विच वर्त के विचार करा लवो। सतगुरु ਆਪ ਤਰਸ ਕਰੋ, ਬਖਸ਼ਿਸ਼ ਕਰੋ ਸਾਧ ਸੰਗਤ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ।
ਰਹਿਣ ਦਿਨ ਸਪੋ ਹਰ ਨਾਉ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਹਿਣ ਦਿਨ ਜਪੋ ਹਰ ਨਾਉ। ਰਹਿਣ ਦਾ ਲਫ਼ਜ਼ੀ ਅਰਥ ਹੈ ਜੀ ਰਾਤ, ਦਿਨਸ ਦਾ ਅਰਥ ਹੈ ਦਿਨ, ਜਪੋ ਮੈਂ ਜਪਨਾ ਹਾਂ ਕਿਸ ਨੂੰ, ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ। ਕਿ ਰਹਿਣ ਦਿਨਸ, ਦਿਨ ਤੇ ਰਾਤ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹਾਂ।
ਆਗੈ ਦਰਗੈ ਪਾਵੋ ਥਾਉ।
ਹਜ਼ੂਰ ਕਹਿੰਦੇ ਨੇ ਉਸ ਨਾਮ ਦੀ ਬਖਸ਼ਿਸ਼ ਹੈ। ਆਗੈ ਦਾ ਅਰਥ ਬਾਣੀ ਚ ਬੜੀ ਵਾਰੀ ਸ਼ਬਦ ਆਉਂਦਾ ਹੈ, ਦਰਗਾਹ ਸ਼ਬਦ ਆਉਂਦਾ, ਆਗੈ ਸ਼ਬਦ ਆਉਂਦਾ, ਊਆ ਸ਼ਬਦ ਆਉਂਦਾ, ਪਰਲੋਕ ਸ਼ਬਦ ਆਉਂਦਾ ਹੈ। ਸਤਿਗੁਰੂ ਕਹਿੰਦੇ ਨੇ ਭਾਈ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਜਪਨੇ ਖਾਂ, ਉਸ ਇਸ ਨਾਮ ਦੀ ਕਿਰਪਾ ਦੁਆਰਾ, ਇਸ ਨਾਮ ਦੀ ਬਖਸ਼ਿਸ਼ ਦੁਆਰਾ ਅੱਗੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਥਾਂ ਦੀ ਪ੍ਰਾਪਤੀ ਹੁੰਦੀ ਹੈ।
ਸਦਾ ਆਨੰਦ ਨਾ ਹੋਵੇ ਸੋਗ।
ਫਿਰ ਉਸ ਨਾਮ ਦੀ ਬਰਕਤ ਇਤਨੀ ਹੈ ਕਿ ਸਦੀਵ ਕਾਲ ਲਈ ਅੰਦਰ ਦਾ ਆਨੰਦ ਬਣਿਆ ਰਹਿੰਦਾ ਹੈ ਤੇ ਕਦੀ ਵੀ ਆਨੰਦ ਵਾਲੀ ਥਾਂ ਤੇ ਸੋਗ, ਚਿੰਤਾ, ਝੋਰਾ, ਦੁੱਖ, ਕਲੇਸ਼ ਕੁਛ ਵੀ ਨਹੀਂ ਵਿਆਪਦਾ। ਸਦੀਵ ਕਾਲ ਲਈ ਪਰਮ ਆਨੰਦ ਹੈ।
ਕਬਹੁ ਨ ਵਿਆਪੈ ਹਉਮੈ ਰੋਗ।
ਕਦੀ ਵੀ ਜਿਹੜੀ ਹਉਮੈ ਦੀ ਬਿਮਾਰੀ ਹੈ, ਹਉਮੈ ਦਾ ਰੋਗ ਹੈ, ਉਹ ਕਦੀ ਅੰਦਰ ਨੂੰ ਵਿਆਪਦਾ ਨਹੀਂ। ਮਨੁੱਖ ਹਉਮੈ ਤੋਂ ਰਹਿਤ ਆਪਣੀ ਜ਼ਿੰਦਗੀ ਜੀਂਦਾ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ, ਉਹਨਾਂ ਨੇ ਆਰੰਭਕ ਇਹਨਾਂ ਚਾਰ ਤੁਕਾਂ ਵਿੱਚ ਬਖਸ਼ਿਸ਼ ਕੀਤੀ ਹੈ। ਵਿਚਾਰ ਅਧੀਨ ਇਸ ਸ਼ਬਦ ਦੇ ਸਤਿਗੁਰੂ ਨੇ ਸਭ ਤੋਂ ਪਹਿਲੀ ਬਖਸ਼ਿਸ਼ ਕੀਤੀ ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਅੱਠੇ ਪੈਰ ਬੰਦਗੀ ਦਾ ਜ਼ਿਕਰ ਕੀਤਾ, ਉੱਥੇ ਸਵਾਸ ਸਵਾਸ ਬੰਦਗੀ ਕਰਨ ਦਾ ਜ਼ਿਕਰ ਕੀਤਾ, ਉੱਥੇ ਨਿਮਖ ਨਿਮਖ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਕਰਨ ਦਾ ਜ਼ਿਕਰ ਕੀਤਾ। ਇੱਥੇ ਹਜ਼ੂਰ ਨੇ ਕਿਹਾ ਦਿਨ ਰਾਤ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪ, ਦਿਨ ਰਾਤ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਹਜ਼ੂਰ ਕਹਿੰਦੇ ਨੇ ਮੈਂ ਆਪ ਵੀ ਜਪਣਾ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਵੀ ਪੜ੍ਹਨੇ ਆ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਉਸ ਪਰਮਾਤਮਾ ਨੂੰ ਜਪ, ਜਿਵੇਂ ਸਾਹਿਬ ਦੇ ਬਚਨ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੇਰਾ ਕੋਈ ਵੀ ਦਮ, ਤੇਰਾ ਕੋਈ ਵੀ ਸਵਾਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਤੋਂ ਵਿਅਰਥ ਨਾ ਜਾਏ, ਉਸ ਪਰਮਾਤਮਾ ਦੇ ਨਾਮ ਨੂੰ ਜਪ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਜਦੋਂ ਗੁਰਸਿੱਖ ਦਾ ਜੀਵਨ ਦੱਸਿਆ, ਅਸੀਂ ਬਾਣੀ ਵਿੱਚ ਸਿੱਖ, ਗੁਰਸਿੱਖ, ਗੁਰਸਿੱਖਾਂ, ਗੁਰਸਿੱਖੜਾ ਸ਼ਬਦ ਪੜ੍ਹਦੇ ਹਾਂ। ਗੁਰੂ ਰਾਮਦਾਸ ਜੀ ਨੇ ਜਦੋਂ ਗੁਰਸਿੱਖ ਦਾ ਜੀਵਨ ਦੱਸਿਆ ਵੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਮੰਨਣ ਵਾਲਾ ਜਾਂ ਗੁਰੂ ਨਾਨਕ ਸਾਹਿਬ ਦਾ ਜੋ ਪੈਰੋਕਾਰ ਹੈ ਉਸ ਦਾ ਜੀਵਨ ਕੈਸਾ ਆ ਤੇ ਅਧਿਆਤਮਕ, ਉਸ ਪਵਿੱਤਰ ਸ਼ਲੋਕ ਵਿੱਚ ਗੁਰੂ ਰਾਮਦਾਸ ਜੀ ਨੇ ਵਾਰ ਵਾਰ ਗੁਰਬਾਣੀ ਦਾ ਅਭਿਆਸ ਤੇ ਨਾਮ ਜਪਣ ਦਾ ਜ਼ਿਕਰ ਕੀਤਾ ਹੈ, ਧਿਆਉਣ ਦਾ ਜ਼ਿਕਰ ਕੀਤਾ ਹੈ। ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਖਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਜਿਹੜਾ ਗੁਰੂ ਨਾਨਕ ਸਾਹਿਬ ਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਭਲਕੇ ਦਾ ਲਫ਼ਜ਼ੀ ਅਰਥ ਅੰਮ੍ਰਿਤ ਵੇਲਾ ਸਵਖਤ, ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਰਸਨਾ ਤੋਂ ਆਪਣੇ ਅੰਤਰ ਆਤਮੇ ਤੋਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਇਹਦੇ ਵਿੱਚ ਹਜ਼ੂਰ ਨੇ ਆਤਮਕ ਇਸ਼ਨਾਨ ਔਰ ਬਾਹਰਮੁਖੀ ਇਸ਼ਨਾਨ ਦਾ ਜ਼ਿਕਰ ਵੀ ਕੀਤਾ ਹੈ, ਜਿੱਥੇ ਉਹ ਸਰੀਰਕ ਕਿਰਿਆ ਨੂੰ ਸੋਧਣ ਲਈ ਜਲ ਨਾਲ ਇਸ਼ਨਾਨ ਕਰੇ, ਉੱਥੇ ਸੱਤ ਸੰਗਤ ਅੰਮ੍ਰਿਤ ਸਰੋਵਰ ਵਿੱਚ ਬਾਣੀ ਦੇ ਰਾਹੀਂ ਆਪਣੇ ਅੰਤਰ ਆਤਮੇ ਮਾਨਸਿਕ ਇਸ਼ਨਾਨ ਵੀ ਕਰੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਫਿਰ ਅੱਗੇ ਫਿਰ ਜ਼ਿਕਰ ਨਾਮ ਦਾ ਕੀਤਾ, ਕਿਉਂਕਿ ਦਾਸ ਇਸ ਕਰਕੇ ਬੇਨਤੀ ਕਰ ਰਿਹਾ ਕਿ ਗੁਰੂ ਅਰਜੁਨ ਦੇ ਮਹਾਰਾਜ ਅੱਜ ਬਖਸ਼ਿਸ਼ ਕਰ ਰਹੇ ਨੇ ਕਿ ਦਿਨ ਤੇ ਰਾਤ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਹਾਂ। ਤੇ ਦਾਸ ਇਸ ਕਰਕੇ ਅਰਜ਼ ਕਰ ਰਿਹਾ, ਗੁਰੂ ਰਾਮਦਾਸ ਗੁਰਸਿੱਖ ਦੇ ਜੀਵਨ ਦਾ ਨਿਰੂਪਣ ਕਰਦਿਆਂ ਉਸ ਵਿੱਚ ਬਖਸ਼ਿਸ਼ ਕਰਕੇ ਦੱਸਦੇ ਨੇ ਕਿ ਗੁਰਸਿੱਖ ਸਾਰੇ ਦਿਨ ਵਿੱਚ ਕਿਵੇਂ ਨਾਮ ਨਾਲ ਜੁੜਿਆ ਰਹੇ। ਪਹਿਲਾਂ ਤਾਂ ਉੱਠਦਿਆਂ ਸਾਰ ਮਹਾਰਾਜ ਕਹਿੰਦੇ ਨੇ ਉੱਠਦਿਆਂ ਸਾਰ ਨਾਮ ਧਿਆਵੇ। ਫਿਰ ਅੱਗੇ ਬਚਨ ਕੀਤਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਇੱਥੇ ਫਿਰ ਖਰੀ ਦੇ ਜਾਪ ਦਾ ਜ਼ਿਕਰ ਕੀਤਾ ਕਿ ਜੋ ਗੁਰੂ ਨੇ ਗੁਰਮਤ ਉਪਦੇਸ਼ ਰਾਹੀਂ ਪ੍ਰਭੂ ਦਾ ਨਾਮ ਗੁਰਮੰਤਰ ਬਖਸ਼ਿਆ ਹੈ, ਉਸ ਨਾਮ ਨੂੰ ਗੁਰੂ ਦੇ ਉਪਦੇਸ਼ ਨੂੰ ਜਪੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਜਦੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪੇਗਾ, ਇਹਦੇ ਕੀਤੇ ਹੋਏ ਪਾਪ, ਇਹਦੇ ਕੀਤੇ ਹੋਏ ਗੁਨਾਹ, ਭਾਵੇਂ ਕਿੰਨੇ ਜਨਮਾਂ ਦੇ ਨੇ, ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਉਹ ਨਾਮ ਦੀ ਕਿਰਪਾ ਨਾਲ ਉਤਰ ਜਾਣਗੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਦੋਖ ਪਾਪ ਲੈ ਜਾਵੇ। ਫਿਰ ਮਹਾਰਾਜ ਕਹਿੰਦੇ ਨੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਫਿਰ ਨਾਮ ਦਾ ਜ਼ਿਕਰ ਕਰਦੇ, ਇਹ ਦਿਨ ਰਾਤ ਸਿਮਰਨ ਬਣ ਜਾਂਦਾ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਉੱਠੇ ਬੈਠੇ ਇਹ ਵਾਰ ਵਾਰ ਪਰਮਾਤਮਾ ਦੇ ਨਾਮ ਨੂੰ ਵਿਸਾਰੇ ਨਾ, ਉਹਨੂੰ ਯਾਦ ਕਰੇ। ਮਹਾਰਾਜ ਜੀ ਦੇ ਬਚਨ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਮਹਾਰਾਜ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਮੈਂ ਇਸ ਕਰਕੇ ਸਿਰਫ ਇਸ ਸ਼ਲੋਕ ਨੂੰ ਲਿਆ ਸਾਧ ਸੰਗਤ ਜੀ, ਕਿ ਆਪਾਂ ਇੱਕ ਸ਼ਲੋਕ ਵਿੱਚ ਗੁਰਸਿੱਖ ਦੇ ਜੀਵਨ ਨੂੰ ਜੋ ਮਹਾਰਾਜ ਜੀ ਨੇ ਬਿਆਨ ਕੀਤਾ, ਸਿੱਖ ਸਾਰੇ ਦਿਨ ਵਿੱਚ ਕਿਵੇਂ ਪਰਮਾਤਮਾ ਦਾ ਨਾਮ ਜਪਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਤੇ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਆ ਕਿ ਜਿਹੜਾ ਇੰਨੀ ਕਮਾਈ ਕਰੇ, ਇੰਨਾ ਸਿਮਰਨ ਕਰੇ, ਇੰਨੀ ਬੰਦਗੀ ਕਰੇ। ਫਿਰ ਮਹਾਰਾਜ ਕਹਿੰਦੇ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਪਹਿਲੀ ਸਿਰ ਬੇਨਤੀ ਵੀ ਸਾਰੇ ਦਿਨ ਚ ਉਹ ਕਿੰਨੀ ਵਾਰੀ ਨਾਮ ਜਪਦਾ ਹੈ। ਇਸੇ ਨੂੰ ਸਾਹਿਬ ਨੇ ਕਿਹਾ ਕਿ ਉਠ ਦੁਪਹਿਰ ਤਾਂ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਠ ਦੁਬੈਠ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਪਰਮਾਤਮਾ ਦਾ ਸੇਵਕ ਉਹਦਾ ਇੱਕੋ ਕੰਮ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਚੱਲਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਹਰ ਵਕਤ ਸਿਰਫ ਉਹਦੇ ਅੰਦਰ ਪਰਮਾਤਮਾ ਦਾ ਨਾਮ ਹੀ ਚੱਲਦਾ ਹੈ, ਸਿਮਰਨ ਹੀ ਚੱਲਦਾ ਹੈ। ਇੱਥੇ ਇੱਕ ਦੋ ਬੇਨਤੀਆਂ ਦਾਸ ਹੋਰ ਕਰ ਜਾਏ। ਕਿਉਂਕਿ ਸਾਰੀ ਗੁਰਬਾਣੀ ਜਿਹੜੀ ਇਹ ਕੇਵਲ ਕਥਨ ਮਾਤਰ ਨਹੀਂ। ਸਤਿਗੁਰੂ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ ਕਥਨ ਕੀਤਾ, ਉਸ ਕਥਨੀ ਨੂੰ ਪਹਿਲਾਂ ਗੁਰਦੇਵ ਨੇ ਆਪਣੀ ਕਰਨੀ ਵਿੱਚ ਕਮਾਇਆ ਹੋਇਆ ਹੈ। ਫਿਰ ਲਫ਼ਜ਼ ਦੁਹਰਾ ਦੇਣਾ, ਜਿਹੜੇ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਦੇ ਹਾਂ, ਹਜ਼ੂਰ ਦੇ ਆਪਣੇ ਜੀਵਨ ਦਾ ਅਧਿਆਤਮਕ ਉਹ ਤਜ਼ਰਬਾ ਹੈ ਜਿਹੜਾ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਉਪਦੇਸ਼ ਕੀਤਾ ਜਾਂਦਾ ਹੈ। ਹਜ਼ੂਰ ਆ ਸ਼ਬਦ ਵਰਤ ਰਿਹਾ, ਭਾਈ ਨਾਮ ਜਪੋ। ਮਹਾਰਾਜ ਕਹਿੰਦੇ ਅਸੀਂ ਜਪਨੇ ਹਾਂ ਅਤੇ ਨਾਮ ਦੀ ਕਿਰਪਾ ਨਾਲ ਪਰਮਾਤਮਾ ਦੀ ਦਰਗਾਹ ਦੇ ਵੀ ਥਾਂ ਬਣਨੀ ਹੈ। ਹੁਣ ਅਸੀਂ ਦਿਨ ਰਹਿਣ ਦਾ ਜ਼ਿਕਰ ਕੀਤਾ, ਉੱਠਦ ਬੈਠ ਦਾ ਜ਼ਿਕਰ ਕੀਤਾ, ਸਾਂਸ ਗਰਾਸ ਦਾ ਜ਼ਿਕਰ ਕੀਤਾ, ਅਸੀਂ ਕਈ ਸ਼ਬਦ ਕੁਣੇ ਆਪਾਂ ਪ੍ਰਮਾਣ ਵਜੋਂ ਲਏ। ਫਿਰ ਕਈ ਵਾਰੀ ਮਨ 'ਚ ਉੱਠਦਾ ਹੈ ਕਿ ਇਹ ਸੋਵਤ ਨਾਮ ਕਿਵੇਂ ਹੋ ਜਾਏਗਾ, ਉੱਠਦ ਬੈਠਦ ਸੋਵਤ ਨਾਮ। ਹੁਣ ਬੇਨਤੀ ਸੁਣਿਓ, ਸੋਵਤ ਨਾਮ ਕਿਉਂ ਹੈ? ਜਿਵੇਂ ਸਤਿਗੁਰੂ ਨੇ ਕਿਹਾ, ਸੌਂਦੇ ਵਾਹ ਵਾਹ ਉੱਚਰੈ, ਉੱਠਦੇ ਵੀ ਵਾਹ ਕਰੇਂ। ਜਦੋਂ ਬੰਦਾ ਸੌਂ ਗਿਆ, ਫਿਰ ਸੁੱਤੇ ਹੋਏ ਨਾਮ ਦੀ ਕਿਰਿਆ ਕਿਵੇਂ ਹੈ, ਸੋਵਤ ਨਾਮ ਕਿਵੇਂ ਹੈ? ਹਾਂ, ਇਸ ਸੰਬੰਧੀ ਇੱਕ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ। ਕਿਉਂਕਿ ਸਤਿਗੁਰੂ ਜਪਨ ਦਾ ਜ਼ਿਕਰ ਕਰ ਰਹੇ ਆ, ਅਤੇ ਮੈਂ ਅਕਸਰ ਬੇਨਤੀ ਕਰਨਾ ਕਿ ਜਪਨ ਲਫ਼ਜ਼ ਦੇ ਅਰਥ ਨੂੰ ਆਪਾਂ ਐਵੇਂ ਖਿੱਚ ਧੂ ਕੇ ਖੱਬੇ ਪਾਸੇ ਸੱਜੇ ਪਾਸੇ ਨਾ ਕਰੀਏ। ਜਪਣ ਦਾ ਲਫ਼ਜ਼ੀ ਅਰਥ ਹੀ ਇਹ ਵੇ ਕਿ ਆਪਣੀ ਰਸਨਾ ਨਾਲ ਉਚਾਰਿਆ ਹੋਇਆ ਪਰਮਾਤਮਾ ਦਾ ਨਾਮ। ਜੇ ਉਹਨੂੰ ਕਹੀਏ ਜੇ ਸਿਰਫ ਹੁਕਮ ਰੂਪ ਹੈ ਜਾਂ ਕਿਸੇ ਹੋਰ ਢੰਗ ਨਾਲ ਅਰਥ ਕਰ ਦਈਏ, ਜਪਣ ਦਾ ਅਰਥ ਹੀ ਇਹ ਵੇ ਕਿ ਆਪਣੀ ਜ਼ਬਾਨ ਤੋਂ ਪਰਮਾਤਮਾ ਦੇ ਨਾਮ ਨੂੰ ਬੋਲਣਾ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਰਸਨਾ ਜਪੀਐ ਏਕ ਨਾਮ। ਹੁਣ ਉੱਥੇ ਹੁਕਮ ਦਾ ਤਾਂ ਜ਼ਿਕਰ ਹੀ ਨਹੀਂ, ਉੱਥੇ ਰਸਨਾ ਦੇ ਕਰਮ ਕਰਨ ਦਾ ਜ਼ਿਕਰ ਹੈ। ਮੇਰੀ ਬੇਨਤੀ ਫਿਰ ਸੁਣਿਓ ਜਿਹੜੀ ਅਰਜ਼ ਕਰਨੀ ਚਾਹੁੰਦਾ। ਹੁਣ ਜਪਨ ਦਾ ਜ਼ਿਕਰ ਆਇਆ, ਜੇ ਇਹ ਕਹੀਏ ਜੀ ਜਪਨ ਦਾ ਅਰਥ ਸਿਰਫ ਉਹਦਾ ਚਿੰਤਨ ਜਿਹਾ ਕਰੀ ਜਾਣਾ, ਕਈ ਤਰ੍ਹਾਂ ਦੇ ਅਰਥ ਕਰਨੇ ਆ। ਗੁਰਮੁਖੋ, ਰਸਨਾ ਦਾ ਕਰਮ ਹੈ ਬੋਲਣਾ, ਰਸਨਾ ਦਾ ਕਰਮ ਹੈ ਸਵਾਦ ਚੱਖਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰਦੇਵ ਜਦੋਂ ਜਪਨ ਦਾ ਜ਼ਿਕਰ ਕਰਦੇ ਨੇ, ਉਦੋਂ ਸਭ ਤੋਂ ਜ਼ਿਆਦਾ ਜ਼ੋਰ ਜਿੱਥੇ ਹਿਰਦੇ 'ਚ ਦਾ ਜ਼ਿਕਰ ਕੀਤਾ, ਰੋਮ ਰੋਮ ਧਿਆਉਣ ਦਾ ਜ਼ਿਕਰ ਕੀਤਾ, ਉੱਥੇ ਮਹਾਰਾਜ ਰਸਨਾ ਦਾ ਬੜਾ ਜ਼ਿਕਰ ਕਰਦੇ। ਜਿਵੇਂ ਅਸੀਂ ਹੁਣੇ ਪਾਠ ਕੀਤਾ, ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ, ਕਿ ਰਸਨਾ ਨਾਲ ਇੱਕ ਪਰਮਾਤਮਾ ਦੇ ਨਾਮ ਨੂੰ ਜਪ, ਇੱਥੇ ਜਿਉਂਦੇ ਜੀ ਘਣਾ ਸੁੱਖ ਮਿਲੇਗਾ, ਅਤੇ ਜਦੋਂ ਸਰੀਰ ਨੂੰ ਤਿਆਗ ਕੇ ਚੱਲੇਗਾ, ਤੇਰਾ ਜਪਿਆ ਹੋਇਆ ਨਾਮ ਤੇਰੀ ਜਿੰਦ ਦਾ ਸਹਾਇਕ ਹੋਵੇਗਾ, ਤੇਰੀ ਆਤਮਾ ਦਾ ਮਦਦਗਾਰ ਬਣੇਗਾ। ਹਜ਼ੂਰ ਗੁਰੂ ਗ੍ਰੰਥ ਸਾਹਿਬ ਵਚਨ ਕਰਦੇ ਨੇ ਕਿ ਰਸਨਾ ਤੋਂ ਜਪੋ। ਦਾਸ ਨੇ ਕਈ ਵਾਰੀ ਇੱਥੇ ਵਿਚਾਰ ਕਰਦੇ ਇੱਕ ਅਰਜ਼ ਕੀਤੀ ਹੈ, ਭਾਵੇਂ ਇਹ ਉਦਾਹਰਣ ਰਿਪੀਟ ਆਪਾਂ ਕਰਨ ਲੱਗੇ। ਰਸਨਾ ਨਾਲ ਜਪਣ ਦੇ ਨਾਲ ਸਰੀਰ ਦੇ ਉੱਤੇ ਅਸਰ ਹੁੰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਜੇ ਬੰਦਾ ਕਪਟ ਪਖੰਡ ਭੇਖ ਪਰਪੰਚ ਰੱਖ ਕੇ ਤੁਰਦਾ, ਨੀਯਤ ਰਾਸ ਰੱਖ ਕੇ ਨਹੀਂ ਤੁਰਦਾ। ਫਿਰ ਬੇਨਤੀ ਸੁਣਿਓ, ਮਨ ਦਾ ਖਿੰਡਾਕ ਹੋ ਜਾਣਾ, ਮਨ ਦਾ ਨਾ ਟਿਕਣਾ, ਇਹ ਕੁਦਰਤੀ ਹੈ। ਪਰ ਜੇ ਇਸ ਨੀਯਤ ਨਾਲ ਨਾਮ ਜਪੇ ਵੀ ਪਰਮਾਤਮਾ ਤੇਰੇ ਤੱਕ ਪਹੁੰਚਣਾ, ਮੈਂ ਗੁਰੂ ਦੀ ਖੁਸ਼ੀ ਲੈਣੀ ਹੈ, ਸੱਚ ਇਹ ਵੇ ਭਾਵੇਂ ਅੰਦਰ ਮੈਲ ਹੋਵੇ ਵੀ, ਜੇ ਨੀਯਤ ਰਾਸ ਕਰਕੇ ਤੁਰੇ ਤੇ ਸੱਚ ਇਹ ਵੇ ਕਿ ਗੁਰੂ ਉਹਦੇ ਅੰਦਰ ਦੀ ਮੈਲ ਨੂੰ ਕੱਟ ਕੇ ਰੱਖ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਜੇ ਨੀਯਤ ਹੀ ਮਾੜੀ ਹੈ, ਪਰਮਾਤਮਾ ਮੰਜ਼ਿਲ ਨਹੀਂ, ਮੰਜ਼ਿਲ ਹੈ ਦੁਨੀਆਂ ਦਾ ਵਿਖਾਵਾ, ਮੰਜ਼ਿਲ ਹੈ ਸੰਸਾਰ ਦੇ ਪਦਾਰਥ, ਮੰਜ਼ਿਲ ਹੈ ਅੰਦਰ ਦੀ ਵਾਸ਼ਨਾ। ਸੱਚ ਬੇਨਤੀ ਹੈ ਕਿ ਅੰਦਰ ਦੀ ਵਾਸ਼ਨਾ ਮੈਲ ਹੋਵੇ ਮੰਜ਼ਿਲ, ਤੇ ਜ਼ਬਾਨ ਤੋਂ ਹਰ ਹਰ ਕਰੇ, ਕੋਈ ਅਸਰ ਨਹੀਂ ਹੋਵੇਗਾ। ਨੀਯਤ ਸਾਫ਼ ਹੋਵੇ, ਮੈਂ ਪਰਮਾਤਮਾ ਤੱਕ ਪਹੁੰਚਣਾ ਹੈ, ਭਾਵੇਂ ਮਨ ਮੈਲਾ ਹੋਵੇ, ਨੀਯਤ ਸਾਫ਼ ਰੱਖੋ, ਤੇ ਨੀਯਤ ਸਾਫ਼ ਮੈਲੇ ਮਨ ਨੂੰ ਵੀ ਕੱਟ ਕੇ ਰੱਖ ਦਿੰਦੀ। ਫਿਰ ਬੇਨਤੀ ਹੈ, ਕਿਉਂਕਿ ਨਾਮ ਅੰਦਰ ਦੀ ਮੈਲ ਨੂੰ ਕੱਟਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਜਿਹੜੀ ਅਰਜ਼ ਕਰਨ ਲੱਗਾ, ਹੁਣ ਰਸਨਾ ਨਾਲ ਕੋਈ ਵਾਹਿਗੁਰੂ ਬੋਲੇ, ਨੀਯਤ ਰਾਸ ਰੱਖ ਕੇ, ਸਤਿਗੁਰੂ ਭਾਵੇਂ ਮੈਂ ਅੰਦਰੋਂ ਅੱਤ ਦਾ ਮੈਲਾ ਵਾਂ, ਮੇਰੇ ਅੰਦਰ ਖਿੰਨ ਖਿੰਨ ਗੰਦੇ ਤੋਂ ਗੰਦੇ ਫੁਰਨੇ ਉੱਠਦੇ ਨੇ, ਪਰ ਸੱਚ ਇਹ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਨਾ ਆ, ਤੂੰ ਤਰਸ ਕਰ, ਮੈਨੂੰ ਇਸ ਮੈਲ ਤੋਂ ਬਚਾ ਲੈ। ਬੜੇ ਸ਼ਬਦ ਐਸੇ ਨੇ ਜੀ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਭਗਤ ਜੀ ਕਹਿੰਦੇ ਨੇ ਮੈਨੂੰ ਲਾਲਚ ਨੇ ਖਾ ਲਿਆ, ਮੇਰੀ ਕਾਇਆ ਨੂੰ ਲਾਲਚ ਦੀਆਂ ਲਹਿਰਾਂ ਡੋਬ ਰਹੀਆਂ ਨੇ। ਹੁਣ ਇਹਦਾ ਮਤਲਬ ਸਮਝਿਓ ਬੇਨਤੀ, ਇਹਦਾ ਮਤਲਬ ਅੰਦਰ ਲਾਲਚ ਦੇ ਫੁਰਨੇ ਉੱਠਦੇ ਨੇ ਪਰ ਨੀਯਤ ਮਾੜੀ ਨਹੀਂ। ਨੀਯਤ ਕਹਿ ਰਹੀ ਹੈ ਕਿ ਪਰਮਾਤਮਾ ਤੂੰ ਤਰਸ ਕਰ, ਮੈਨੂੰ ਇਸ ਲਾਲਚ ਤੋਂ ਬਚਾ ਲੈ। ਫਿਰ ਹੈ ਬੇਨਤੀ ਮੈਲ ਖੈ ਕਿ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਇੱਕ ਬਚਨ ਅਸੀਂ ਹੋਰ ਗੁਰੂ ਰਾਮਦਾਸ ਜੀ ਦਾ ਲੈ ਲਈਏ। ਹਜ਼ੂਰ ਦਾ ਇਹ ਬਚਨ ਹੈ, ਕੰਚਨ ਨਾਰੀ ਮੈਂ ਜੀਉ ਲੁਭਤ ਖੈ। ਗੁਰੂ ਰਾਮਦਾਸ, ਹੁਣ ਹੈ ਤਾਂ ਅੰਦਰ ਦੀ ਮਹਿਲ, ਇੱਕ ਸੋਨਾ ਦੂਜੀ ਇਸਤਰੀ। ਕੰਚਨ ਨਾਰੀ ਮੈਂ ਜੀਉ ਲੁਭਤ ਖੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾਂ ਮੇਰੇ ਘਰ ਰਾਇਆ। ਇਹ 'ਚ ਕੋਈ ਸ਼ੱਕ ਨਹੀਂ, ਸਾਰਾ ਦਵੈਸ਼ ਹੈ ਜੀ, ਮਹਿਲ ਖੈ। ਕੰਚਨ ਕਹਿ ਲਓ ਕੰਚਨੀ ਕਹਿ ਲਓ, ਧਨ ਦੌਲਤ ਵਿੱਚ ਅੰਦਰ ਪ੍ਰਵਿਰਤ ਖੈ ਪਰ ਨੀਯਤ ਇੰਨੀ ਰਾਸ ਕਹਿ। ਮਹਾਰਾਜ ਕਹਿੰਦੇ ਨੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਔਗਣ ਖੈਨ ਪਰ ਨੀਯਤ ਕਹਿ ਰਹੀ ਹੈ ਨਹੀਂ ਪਰਮਾਤਮਾ ਤੂੰ ਤਰਸ ਕਰ, ਮੇਰੇ ਇਹਨਾਂ ਗੁਨਾਹਾਂ ਨੂੰ ਮੇਰੇ ਇਹਨਾਂ ਔਗਣਾਂ ਨੂੰ ਕੱਟ ਦੇ। ਦਾਸ ਜਿਹੜੀ ਬੇਨਤੀ ਕਰਨ ਲੱਗਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਰਹਿਣ ਦਿਨ ਜਪੋ ਹਰ ਨਾਉ, ਤੇ ਅਰਥ ਕਰਨ ਲੱਗਾ ਜਪਣ ਬਾਰੇ। ਹਾਲਾਂਕਿ ਗੁਰਮੁਖ ਪਿਆਰੇ ਰਸਨਾ ਨਾਲ ਬੋਲਣ ਜਪਣ ਦੀ ਗੱਲ ਕਰਦੇ ਆ, ਸਾਸ ਗਰਾਸ ਜਪਣ ਦੀ ਗੱਲ ਕਰਦੇ ਆ। ਉਂਝ ਵੈਸੇ ਪੁਰਾਣੇ ਸ਼ਾਸਤਰਕਾਰ ਤਿੰਨ ਤਰ੍ਹਾਂ ਦਾ ਜਾਪ ਕਹਿੰਦੇ ਸਨ, ਉਪਾਂਸੂ ਵਾਚਕ ਅਤੇ ਮਾਨਸਿਕ। ਵਾਚਕ ਦਾ ਅਰਥ ਹੈ ਉਹ ਸ਼ਬਦ ਜੋ ਬੋਲਿਆ ਜਾਏ ਤੇ ਕੰਨ ਨੂੰ ਸੁਣਾਈ ਦੇ, ਗਲੇ ਚੋਂ ਆਵਾਜ਼ ਨਿਕਲੇ। ਉਪਾਂਸੂ ਦਾ ਅਰਥ ਹੈ ਕਿ ਦੂਜੇ ਨੂੰ ਸੁਣਾਈ ਨਾ ਦੇ ਪਰ ਆਪਣੇ ਅੰਦਰ ਗਲੇ ਵਿੱਚ ਜਾਂ ਮੁੱਖ ਵਿੱਚੋਂ ਨਾਮ ਚੱਲਦਾ ਰਹੇ। ਹਾਂ, ਯਾਦ ਰੱਖਿਓ ਇਹ ਜੋ ਬੇਨਤੀ ਕਰ ਰਿਹਾ ਬਾਣੀ 'ਚ ਹੈ। ਵਾਚਕ ਦਾ ਅਰਥ ਹੈ ਬੋਲ ਕੇ, ਜਿਵੇਂ ਹੁਣੇ ਅਸੀਂ ਪੜ੍ਹਿਆ ਰਸਨਾ ਜਪੀਐ ਏਕ ਨਾਮ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਬੋਲ ਕੇ। ਦੂਜਾ ਸ਼ਬਦ ਦਾਸ ਨੇ ਵਰਤਿਆ ਵੀ ਜ਼ਬਾਨ ਨਾ ਬੋਲੇ ਪਰ ਚੁੱਪ ਸਿਮਰਨ, ਚੁੱਪ ਨਾਮ ਅੰਦਰ ਚੱਲਦਾ ਰਹੇ। ਇਹਨੂੰ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਕੋਈ ਵਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅਗਲਾ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਫਿਰ ਸੁਣਿਓ, ਜਪਾਂਗੇ ਤੇ ਬੋਲਾਂਗੇ, ਇੱਥੇ ਸ਼ਬਦ ਹੈ ਚੁੱਪ ਚਬੋਲਾ। ਇਹਦਾ ਮਤਲਬ ਕਿ ਉਹਦੇ ਅੰਦਰ ਜ਼ਬਾਨ ਤੋਂ ਆਵਾਜ਼ ਬਾਹਰ ਨਹੀਂ ਨਿਕਲਦੀ ਪਈ ਪਰ ਸੱਚ ਇਵੇਂ ਉਸ ਦੀ ਬੰਦ ਜ਼ਬਾਨ ਦੇ ਵਿੱਚ ਵੀ ਉਹ ਚੁੱਪ ਚਬੋਲਾ ਪਰਮਾਤਮਾ ਦੇ ਨਾਮ ਨੂੰ ਜਪਦਾ ਪਿਆ ਹੈ। ਇਹਨੂੰ ਕਿਹਾ ਜਾਂਦਾ ਹੈ ਉਪਾਂਸੂ। ਤੀਸਰਾ ਸ਼ਬਦ ਵਰਤੇ ਸਨ ਮਾਨਸਿਕ, ਕਿ ਮਨ ਦੇ ਫੁਰਨਿਆਂ ਵਿੱਚ ਸੰਸਾਰਕ ਫੁਰਨੇ ਦੀ ਥਾਂ ਤੇ ਪਰਮਾਤਮਾ ਦੇ ਨਾਮ ਦਾ ਫੁਰਨਾ ਹੀ ਬਣ ਜਾਏ, ਸ਼ਬਦ ਦਾ ਫੁਰਨਾ ਬਣ ਜਾਏ। ਪਰ ਜਦੋਂ ਕੋਈ ਸ਼ੁਰੂਆਤ ਕਰੇਗਾ, ਠੀਕ ਹੈ, ਉੱਦਮ ਸਾਡੀ ਗੁਰਬਾਣੀ ਨੇ ਕਿਹਾ ਉੱਦਮ ਕਰੋ, ਪੁਰਖਾਰਥ ਕਰੋ, ਪਰ ਆਪ ਸਭ ਨੂੰ ਇਹ ਪਤਾ ਹੈ ਕਿ ਗੁਰਬਾਣੀ ਉੱਦਮ ਤੇ ਉਪਰਾਲੇ ਤੇ ਆਹਰ ਤੇ ਜ਼ੋਰ ਦਿੰਦੀ ਏ ਪਰ ਗੁਰਬਾਣੀ ਇੱਕ ਗੱਲ ਵਾਰ ਵਾਰ ਕਹਿੰਦੀ ਏ ਕਿ ਤੇਰਾ ਉੱਦਮ ਤਾਂ ਸਫਲ ਹੋਵੇਗਾ ਜੇ ਉਸ ਦੀ ਕਿਰਪਾ ਹੋਵੇਗੀ। ਤਾਂ ਫਿਰ ਬੇਨਤੀ ਸੁਣੋ, ਉੱਦਮ ਤਾਂ ਸਫਲ ਹੈ ਜੋ ਉਹਦੀ ਕਿਰਪਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਇੰਨੇ ਸਾਲ ਹੋ ਗਏ ਜਪਦਿਆਂ ਕੋਈ ਤਬਦੀਲੀ ਨਹੀਂ ਆਈ, ਹੁਣ ਬੰਦਾ ਸ਼ੁਰੂ ਕਰੀ ਬੈਠਾ ਹੈ, ਇਹ ਸਿਲੇਬਸ ਤਾਂ ਹੈ ਨਹੀਂ, ਭਾਵੇਂ ਅਸੀਂ ਸਿਲੇਬਸ ਬਣਾ ਬੈਠੇ ਹਾਂ ਪਰਮਾਰਥ ਵੀ ਇੰਨੇ ਸਾਲ 'ਚ ਨਹੀਂ। ਗੁਰਮੁਖੋ ਇਹਦੀ ਕਿਰਪਾ ਵਰਤਣ ਲੱਗੇ ਤੇ ਘੜੀ ਦਾ ਜਪਿਆ 20 ਕਰੋੜਾਂ ਜਨਮਾਂ ਨੂੰ ਧੋ ਦੇ ਤੇ ਨਾ ਕਿਰਪਾ ਵਾਪਰੇ ਤੇ ਕਈ ਵਾਰੀ ਪੂਰਾ ਜਨਮ ਵੀ ਬੰਦੇ ਦਾ ਨਿਕਲ ਜਾਂਦਾ ਹੈ। ਸਭ ਤੋਂ ਵੱਡੀ ਗੱਲ ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਨਜ਼ਰ ਹੈ। ਪਰ ਫਿਰ ਵੀ ਅਸੀਂ ਉੱਦਮ ਕਰਨਾ ਨਾ ਛੱਡੀਏ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ, ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਐ ਆਸਾਰ। ਮੈਂ ਬੇਨਤੀ ਕਰਨ ਲੱਗਾ ਕਿ ਰਸਨਾ ਨਾਲ ਜਦੋਂ ਅਸੀਂ ਜਪਾਂਗੇ, ਗੁਰੂ ਬਖਸ਼ਿਸ਼ ਕਰੇ, ਨਾਲ ਅਰਦਾਸ ਹੋਵੇ, ਬੇਨਤੀ ਹੋਵੇ, ਰਸਨਾ ਨਾਲ ਜਪਿਆ ਹੋਇਆ ਸਾਡੇ ਸਰੀਰ ਦੇ ਅੰਦਰ ਪੂਰਨ ਤੌਰ 'ਤੇ ਅਸਰ ਕਰਨ ਲੱਗ ਪੈਂਦਾ, ਤਨ ਦੇ ਤਲ 'ਤੇ ਵੀ, ਮਨ ਦੇ ਤਲ 'ਤੇ ਵੀ, ਆਤਮਾ ਦੇ ਤਲ 'ਤੇ ਵੀ। ਜਿਵੇਂ ਇੱਕ ਉਦਾਹਰਨ ਹੈ ਜੀ, ਅਸੀਂ ਦੇਖਦੇ ਹਾਂ ਕੋਈ ਵੀ ਫਲ ਦਾ ਰੁੱਖ, ਆਪ ਜੀ ਫਲ ਤੋੜੋ ਉਹਦੇ ਵਿੱਚੋਂ ਰਸ ਨਿਕਲੇਗਾ। ਸੰਤਰੇ ਦਾ ਫਲ ਤੋੜੋ, ਅੰਬ ਦਾ ਫਲ ਤੋੜੋ, ਅਨਾਰ ਤੋੜੋ, ਉਹਦੇ ਵਿੱਚੋਂ ਸਾਨੂੰ ਰਸ ਮਿਲੇਗਾ। ਪਰ ਆਪ ਸਭ ਨੂੰ ਪਤਾ, ਕਦੀ ਵੀ ਕਿਸੇ ਬਾਗ ਦੇ ਮਾਲੀ ਨੇ ਸੰਤਰੇ ਵਿੱਚ, ਅੰਬ ਵਿੱਚ ਜਾਂ ਫਲ ਦੇ ਖੋਲ੍ਹ ਕੇ ਉਹਦੇ ਵਿੱਚ ਬਾਹਰੋਂ ਰਸ ਨਹੀਂ ਭਰਿਆ, ਬਾਹਰੋਂ ਰਸ ਨਹੀਂ ਭਰਿਆ ਜਾਂਦਾ। ਭਾਵੇਂ ਬਾਰਿਸ਼ ਵੀ ਹੁੰਦੀ ਹੈ ਪਰ ਫਿਰ ਵੀ ਉਹ ਰਸ ਜਿਹੜਾ ਹੈ ਬਾਹਰੋਂ ਕੋਈ ਨਹੀਂ ਭਰ ਸਕਦਾ। ਜੇ ਪੁੱਛਿਆ ਜਾਏ ਵੀ ਇਹ ਰਸ ਕਿਵੇਂ ਆ ਗਿਆ, ਲੱਕੜ ਦੇ ਵਿੱਚ ਤਾਂ ਅੱਗ ਹੈ, ਸਾਰਾ ਰੁੱਖ ਅੱਗ ਨਾਲ ਭਰਿਆ ਪਿਆ, ਪੱਤੇ ਪੱਤੇ ਵਿੱਚ ਅੱਗ ਲੁਕੀ ਹੈ, ਉਸ ਅੱਗ ਦੇ ਵਿੱਚ ਰਸ ਕਿਵੇਂ ਆ ਗਿਆ? ਬਸ ਇਹਦਾ ਇੱਕੋ ਉੱਤਰ ਹੈ ਗੁਰਮੁਖੋ, ਜਦੋਂ ਰੁੱਖ ਦੀ ਜੜ੍ਹ ਵਿੱਚ ਪਾਣੀ ਪੈਣ ਲੱਗ ਪਏ, ਜਦੋਂ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਮਿਲੇ ਤੇ ਪੱਤੇ ਪੱਤੇ ਵਿੱਚ, ਟਾਹਣੀ ਟਾਹਣੀ ਵਿੱਚ, ਹਰ ਫਲ ਦੇ ਵਿੱਚ ਰਸ ਆਪਣੇ ਆਪ ਭਰੀਂਦਾ ਰਹਿੰਦਾ। ਰੁੱਖ ਦੀ ਜੜ੍ਹ ਨੂੰ ਪਾਣੀ ਦਿਓ ਤੇ ਫਲ ਰਸ ਨਾਲ ਭਰਪੂਰ ਹੋ ਜਾਂਦੇ ਨੇ। ਜਿਹੜਾ ਆਪਣੇ ਸਰੀਰ ਵਿੱਚ ਰਸਨਾ ਤੇ ਪਰਮਾਤਮਾ ਦਾ ਨਾਮ ਟਿਕਾਦਾ, ਉਹ ਜਪਣ ਕਰਕੇ ਇਹਦੇ ਰੋਮ ਰੋਮ ਵਿੱਚ ਨਾਮ ਚਲਾ ਜਾਂਦਾ ਹੈ। ਸਮਝਣ ਲਈ ਕਿ ਜੜ੍ਹ ਨੂੰ ਦਿੱਤਾ ਹੋਇਆ ਪਾਣੀ ਪੂਰੇ ਰੁੱਖ ਵਿੱਚ ਸਮਾ ਜਾਂਦਾ ਤੇ ਰਸਨਾ ਤੋਂ ਜਪਿਆ ਹੋਇਆ ਨਾਮ ਪੂਰੇ ਸਰੀਰ ਦੇ ਅੰਦਰ ਅਸਰ ਕਰਦਾ ਹੈ। ਬੇਨਤੀ ਜਿਹੜੀ ਮੈਂ ਸ਼ੁਰੂ ਕੀਤੀ ਹੈ ਕਿ ਸੁੱਤਿਆਂ ਵੀ ਨਾਮ, ਜਾਗਦਿਆਂ ਵੀ ਨਾਮ, ਬੈਠਦਿਆਂ ਵੀ ਨਾਮ, ਖਲੋਤਿਆਂ ਵੀ ਨਾਮ, ਫਿਰ ਇੱਕ ਇਹ ਜੀ ਇਹ ਕਿਵੇਂ ਅਵਸਥਾ ਬਣ ਜਾਏਗੀ ਸੁੱਤਿਆਂ ਹੋਇਆਂ ਵੀ ਨਾਮ? ਦਾਸ ਨੇ ਇੱਕ ਬੇਨਤੀ ਕੀਤੀ ਸੀ, ਬਾਬਾ ਫਰੀਦ ਸਾਹਿਬ ਦਾ ਇੱਕ ਅੰਮ੍ਰਿਤ ਸ਼ਬਦ ਹੈ, ਸ਼ਲੋਕ ਹੈ, ਉਹ ਸ਼ਲੋਕ ਹੈ, ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ। ਯਾਦ ਰੱਖੋ ਪਹਿਲੇ ਪੈਰੇ ਸਿਰਫ ਉਹਦਾ ਫਲ ਹੈ, ਵਾਹਿਗੁਰੂ ਫੁੱਲ ਹੈ, ਅਖੀਰਲਾ ਪੈਰ ਜਿਹੜਾ ਹੈ ਉਹ ਫਲ ਬਣ ਜਾਂਦਾ ਹੈ। ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਪਹਿਲਾ ਪੈਰ ਫੁੱਲ ਹੈ ਤੇ ਪਿਛਲਾ ਪੈਰ ਜਿਹੜਾ ਉਹ ਫਲ ਹੈ ਤੇ ਰਾਤ, ਉਹਨਾਂ ਜ਼ਿਕਰ ਕੀਤਾ ਰਾਤ ਜਾਗਣ। ਫਿਰ ਸੁਣਿਓ, ਪਹਿਲਾ ਪੈਰ ਹੋ ਗਿਆ ਮੰਨ ਲਓ 9 ਵਜੇ ਤੱਕ, 3 ਘੰਟੇ, ਅੱਜ ਕੱਲ੍ਹ ਗਿਣ ਲਓ 3 ਘੰਟਿਆਂ ਦਾ ਇੱਕ ਪੈਰ ਹੁੰਦਾ। ਇਹਦਾ ਮਤਲਬ ਜਦੋਂ ਸੂਰਜ ਅਸਤ ਹੋ ਰਿਹਾ, ਹਨੇਰਾ ਪੈ ਗਿਆ, ਉਸ ਤੋਂ ਬਾਅਦ ਜਿਹੜੇ 3 ਘੰਟੇ ਨੇ ਉਹ ਪਹਿਲਾ ਪੈਰ ਵਰਤ ਲਈ, ਤੇ ਸੂਰਜ ਦੀ ਲੋ ਲੱਗਣ ਤੋਂ ਪਹਿਲਾਂ ਜਿਹੜੇ 3 ਘੰਟੇ ਪਹਿਲਾਂ ਨੇ ਉਸ ਤੋਂ, ਉਹ ਪਿਛਲਾ ਪੈਰ ਆਪਾਂ ਮੰਨ ਲਈ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ। ਪਰ ਬਾਬਾ ਸਾਹਿਬ ਕਹਿੰਦੇ ਨੇ ਕਿ ਪਹਿਲਾ ਪੈਰ ਜਿਹੜਾ ਉਹ ਫਲ ਹੈ ਤੇ ਪਿਛਲਾ ਪੈਰ ਜਿਹੜਾ ਹੈ ਉਹ ਫੁੱਲ ਤੋਂ ਫਲ ਬਣ ਜਾਂਦਾ ਹੈ। ਪਹਿਲਾ ਪੈਰ ਫੁੱਲ ਹੈ, ਪਿਛਲਾ ਪੈਰ ਫਲ ਹੈ। ਉਹਦਾ ਕਾਰਨ ਉਹ ਕਹਿੰਦੇ ਨੇ, ਅਸਲ 'ਚ ਜਦੋਂ ਫੁੱਲ ਖਿੜ ਜਾਂਦਾ ਆਪਣੇ ਆਪ, ਫੁੱਲ ਇਹ ਪ੍ਰੋਸੈਸ ਹੈ, ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਉਹ ਫੁੱਲ ਫਲ ਦਾ ਰੂਪ ਧਾਰਨ ਕਰ ਜਾਂਦਾ ਆਪਣੇ ਆਪ। ਗੁਰਮੁਖੋ, ਜਿਹੜਾ ਰਾਤ ਨੂੰ ਸੌਣ ਲੱਗਿਆਂ ਗੁਰੂ ਗੁਰੂ ਕਹਿ ਕੇ ਜਪ ਕੇ ਸੌਂਦਾ ਹੈ, ਨਾਮ ਆਪਣਾ ਅਸਰ ਸਾਰੀ ਰਾਤ ਕਰਦਾ ਤੇ ਜਦੋਂ ਸਵੇਰੇ ਉੱਠ ਕੇ ਨਾਮ ਜਪਦਾ ਉਸ ਫੁੱਲ ਤੋਂ ਕੀਮਤੀ ਫਲ ਬਣ ਜਾਂਦਾ ਹੈ। ਫਿਰ ਅਰਜ਼ ਸੁਣਿਓ, ਫੁੱਲ ਹੀ ਤਰੱਕੀ ਕਰਦਾ ਫਲ ਬਣਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਕਿ ਤੂੰ ਸੁੱਤਿਆਂ ਵੀ ਨਾਮ ਚੱਲੇਗਾ ਤੇਰਾ, ਕਿਉਂਕਿ ਸਰੀਰ ਦਾ ਸਾਰਾ ਹਿੱਸਾ ਕਦੀ ਸੁੱਤਿਆਂ ਸੌਂਦਾ ਨਹੀਂ। ਅਸੀਂ ਸੌਣਾਂਗੇ ਪਰ ਸਾਡੇ ਦਿਲ ਦੀ ਧੜਕਣ ਕਦੀ ਰਾਤ ਨੂੰ ਸੌਂਦੀ ਨਹੀਂ, ਸਾਡੇ ਸਵਾਸ ਕਦੀ ਰਾਤ ਨੂੰ ਸੌਂਦੇ ਨਹੀਂ, ਸਾਡਾ ਬਲੱਡ ਪ੍ਰੈਸ਼ਰ ਕਦੀ ਰਾਤ ਨੂੰ ਟਿਕਦਾ ਨਹੀਂ, ਸੌਂਦਾ ਨਹੀਂ। ਸੱਚ ਇਵੇਂ ਭਾਈ, ਜਿਵੇਂ ਸਰੀਰਕ ਤੌਰ 'ਤੇ ਸੁੱਤਿਆਂ ਹੋਇਆਂ ਸਾਡੇ ਸਰੀਰ ਦੇ ਅੰਤਰੀਵ ਜਿਹੜੇ ਅੰਗ ਨੇ, ਇੰਟਰਨਲ ਪਾਰਟ ਨੇ, ਉਹ ਆਪਣੇ ਆਪ ਕੰਮ ਕਰੀ ਜਾਂਦੇ ਆ। ਜਿਹੜਾ ਰਸਨਾ ਤੋਂ ਪਰਮਾਤਮਾ ਦਾ ਨਾਮ ਜਪਦਾ ਹੈ, ਗੁਰਮੁਖੋ, ਜਪਦਿਆਂ ਜਪਦਿਆਂ ਸੁੱਤਿਆਂ ਵੀ ਉਹਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੀ ਰਹਿੰਦਾ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਅੱਜ ਬਖਸ਼ਿਸ਼ ਕੀਤੀ, ਕਹਿੰਦੇ ਨੇ ਭਾਈ, ਉਸ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਜਪਣਾ ਵਾਂ, ਜਿਸ ਨਾਮ ਦੀ ਕਿਰਪਾ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਟਿਕਾਣਾ ਥਾਂ ਲੱਭਣੀ ਹੈ, ਕਿਉਂਕਿ ਨਾਮ ਉਸ ਪਰਮਾਤਮਾ ਦੇ ਘਰ ਵੀ ਥਾਂ ਦਵਾਉਂਦਾ ਹੈ, ਫਿਰ ਸਦਾ ਆਨੰਦ ਬਣਿਆ ਰਹਿੰਦਾ। ਨਾਮ ਜਪਣ ਵਾਲੇ ਅੰਦਰ ਸੋਗ ਨਹੀਂ ਵਿਆਪਦਾ, ਉਹਦੇ ਅੰਦਰ ਚਿੰਤਾ ਝੋਰਾ ਨਹੀਂ ਵਿਆਪਦਾ।
ਕਾਬੂ ਨ ਵਿਆਪੈ ਹਉਮੈ ਰੋਗ,
ਉਸਦੇ ਅੰਦਰ ਸੱਚ ਏਵੇ ਨਾ ਕਦੀ ਸੋਗ ਵਿਆਪਦਾ। ਸਿਮਰਨ ਕਰਨ ਵਾਲੇ ਦੇ ਅੰਦਰ ਨਾ ਦੁਬਦਾ, ਦੋ ਪਾਸਰ ਨਹੀਂ। ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਜਿਹੜਾ ਹਉਮੈ ਦਾ ਰੋਗ ਹੈ, ਹਉਮੈ ਦੀ ਬਿਮਾਰੀ ਹੈ, ਉਹ ਵੀ ਪਰਮਾਤਮਾ ਦੇ ਨਾਮ ਜਪ ਨਾਲ ਕੱਟੀ ਜਾਂਦੀ ਹੈ।
ਜੋ ਸੰਤੋ ਹਰ ਬ੍ਰਹਮ ਗਿਆਨੀ,
ਗੁਰਮੁਖ ਪਿਆਰਿਆਂ ਨੇ ਕਈਆਂ ਨੇ ਇਹਦੇ ਅਰਥ ਕੀਤੇ ਕਿ ਸੰਤ ਜਨੋ, ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬ੍ਰਹਮ ਗਿਆਨੀਆਂ ਦੀ ਖੋਜ ਕਰੋ, ਭਾਲ ਕਰੋ। ਅਨਵੇ ਅਰਥ ਕੀਤੇ ਨੇ ਕਈਆਂ ਗੁਰਮੁਖਾਂ ਨੇ ਕਿ ਖੋਜੋ ਸੰਤੋ ਹਰ ਬ੍ਰਹਮ ਗਿਆਨੀ। ਅਨਵੇ ਅਰਥ ਇਸ ਤਰ੍ਹਾਂ ਕਰਦੇ ਨੇ, ਖੋਜੋ ਬ੍ਰਹਮ ਗਿਆਨੀ, ਖੋਜੋ ਸੰਤੋ ਬ੍ਰਹਮ ਗਿਆਨੀ ਹਰ। ਵਾਹਿਗੁਰੂ ਮੈਂ ਤੁਕ ਬਦਲ ਨਹੀਂ ਰਿਹਾ, ਅਨਵੇ ਅਰਥ ਕਈ ਵਾਰੀ ਇੱਥੇ ਅਰਜ਼ ਕੀਤੇ ਆ। ਉਹ ਕਹਿੰਦੇ ਨੇ ਸੰਤ ਜਨੋ, ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬ੍ਰਹਮ ਗਿਆਨੀਓ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਭਾਲ ਵਿੱਚ ਲੱਗੇ ਕੀ ਰਹੋ।
ਬੇਸਮਨ ਬੇਸਮ ਭਈ ਬੇਸਮਾਦਾ,
ਉਸ ਪਰਮਾਤਮਾ ਦੇ ਨਾਮ ਦੀ ਕਿਰਪਾ ਨਾਲ ਬਿਸਮਨ ਬਿਸਮਨ ਬਿਸਮਾਦਾ, ਬਿਸਮਾਦ ਸ਼ਬਦ ਬਿਸਮੇ ਗੁਰੂ ਗ੍ਰੰਥ ਸਾਹਿਬ ਚ ਵਰਤੇ ਆ। ਇਹਦਾ ਅਰਥ ਹੈ ਇੱਕ ਤਾਂ ਕਹਿ ਖੈਰਾਨੀ, ਜਿਵੇਂ ਅਸੀਂ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਪੜ੍ਹਨੇ, ਇਹਦਾ ਅਰਥ ਹੈ ਖੈਰਾਨੀ ਵਾਲੀ ਅਵਸਥਾ। ਇੱਕ ਵਿਸਮਾਦ ਦਾ ਅਰਥ ਹੈ ਕਿ ਉਹ ਆਤਮਕ ਅਵਸਥਾ ਜਿਹੜੀ ਸਾਨੂੰ ਆਨੰਦ ਵਿੱਚ ਲੈ ਜਾਂਦੀ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਅਸੀਂ ਪੜ੍ਹਨੇ ਹਾਂ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਦ ਅਨ ਤੈਨਾਦ ਕਹਿ ਨਾ ਜਾਈ ਅਚਰਜ ਬਿਸਮਾਦ। ਜਾਂ ਬਾਣੀ ਚਾਹੁੰਦਾ ਨਾਨਕ ਚਾਖ ਭੈ ਬਿਸਮਾਦ, ਨਾਨਕ ਗੁਰਤੇ ਆਇਆ ਸਾਧ। ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਆ ਕਿ ਹੇ ਭਾਈ ਸੱਜਣੋ, ਜੇ ਪਰਮਾਤਮਾ ਦੀ ਖੋਜ ਵਿੱਚ ਰਹੋਗੇ, ਅੰਦਰ ਵਿਸਮਾਦਿਤ ਅਵਸਥਾ ਦੀ ਪ੍ਰਾਪਤੀ ਹੋਵੇਗੀ। ਸੱਚ ਏਵੇ ਕਿ ਉਹ ਅਸਚਰਜ ਆਨੰਦ ਸਦੀਵ ਕਾਲ ਲਈ ਬਣ ਜਾਏਗਾ।
ਪਰਮ ਗਤ ਪਾਵੈ ਹਰ ਸਿਮਰ ਪਰਾਨੀ,
ਪਰਮ ਗਤ ਦਾ ਅਰਥ ਹੈ ਪਰਮ ਅਵਸਥਾ, ਇਸ ਦੀ ਤੈਨੂੰ ਪ੍ਰਾਪਤੀ ਹੋਵੇਗੀ। ਇਸ ਕਰਕੇ ਹੇ ਪ੍ਰਾਣੀ, ਤੂੰ ਉਸ ਖਰੀ ਨੂੰ ਸਿਮਰ, ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦਾ ਚਿੰਤਨ ਕਰ।
ਗਨ ਮੈਂ ਨ ਦੇਖੋ ਸਗਲ ਵਿਚਾਰ,
ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਸਾਧ ਸੰਗਤ ਜੀ, ਗਣ ਮਿਨ ਸ਼ਬਦ ਵਰਤਿਆ, ਗਿਣਤੀ ਮਿਣਤੀ, ਇਹ ਇੱਕ ਇੱਕ ਤਾਂ ਆਪਾਂ ਗਿਣਤੀ ਕਰਨੇ ਆ, ਇੱਕ ਮਾਪ ਕਰਨੇ ਆ, ਮਿਣਤੀ ਕਰਨੇ ਆ। ਮਹਾਰਾਜ ਕਹਿੰਦੇ ਨੇ ਭਾਵੇਂ ਤੁਸੀਂ ਗਿਣਤੀ ਕਰ ਲਓ, ਭਾਵੇਂ ਤੁਸੀਂ ਮਿਣਤੀਆਂ ਕਰ ਲਓ, ਭਾਵੇਂ ਤੁਸੀਂ ਸੂਝਵਾਨ ਸੁਗੜ ਬੰਦੇ ਬੈਠ ਕੇ ਇਹ ਵਿਚਾਰ ਕਰ ਲਓ। ਮਹਾਰਾਜ ਕੀ ਗੁਰੂ ਅਰਜੁਨ ਦੇ ਫਿਰ ਇਹਦਾ ਉੱਤਰ ਦਿੰਦੇ ਹਨ,
ਨਾਮ ਬਿਨਾ ਕੋ ਸਕੈ ਨਾ ਤਾਰ।
ਹਜ਼ੂਰ ਕਹਿੰਦੇ ਨੇ ਭਾਈ ਸੱਜਣੋ, ਤੁਸੀਂ ਗਿਣਤੀਆਂ ਮਿਣਤੀਆਂ ਜਿੰਨੀਆਂ ਮਰਜ਼ੀ ਕਰ ਲਓ, ਜਿਤਨੀ ਮਰਜ਼ੀ ਵਿਚਾਰ ਕਰ ਲਓ, ਪਰ ਹਕੀਕਤ ਏਵੇ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਜੀਵ ਦਾ ਪਾਰ ਉਤਾਰਾ ਨਹੀਂ ਕਰ ਸਕਦਾ। ਇਹ ਪਾਰ ਉਤਾਰਾ ਤਾਂ ਹੋਵੇਗਾ ਜੇ ਪ੍ਰਭੂ ਦੇ ਨਾਮ ਨਾਲ ਜੁੜੇਗਾ। ਇਸੇ ਕਰਕੇ ਗੁਰਬਾਣੀ ਵਿੱਚ ਗੁਰੂ ਅਰਜੁਨ ਦੇਵ ਦੀ ਬਚਨ ਨੇ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਈ ਖਰ ਹਰੇ ਨਾਨਕ ਨਾਮ ਅਮੋਲ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੋਛੀਆਂ। ਸਤਿਗੁਰੂ ਕਹਿੰਦੇ ਨੇ ਗਿਣਤੀ ਕਰ ਲਓ, ਮਿਣਤੀ ਕਰ ਲਓ, ਵਿਚਾਰ ਕਰ ਲਓ, ਪਰ ਸੱਚ ਇਹ ਜੇ ਕਿ ਜਿੱਥੇ ਮਰਜ਼ੀ ਚਲੇ ਜਾਓ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਭਾਵ ਸਾਗਰ ਤੋਂ ਨਹੀਂ ਤਾਰ ਸਕਦਾ।
ਸਗਲ ਉਪਾਵ ਨਾ ਚਾਲੇ ਸੰਗ,
ਸਗਲ ਉਪਾਵ ਅਸੀਂ ਲਫ਼ਜ਼ ਇੱਕ ਪੜ੍ਹਨੇ ਆ ਉਪਾਉ, ਕਹਿੰਦੇ ਜਿੰਨੇ ਮਰਜ਼ੀ ਤੂੰ ਉਪਾਵ ਕਰ ਲੈ, ਤੂੰ ਤਪ ਕਰਦਾ ਰਹੋ, ਤੂੰ ਜਲ ਧਾਰੇ ਕਰਦਾ ਰਹੋ, ਤੂੰ ਤੀਰਥ ਇਸ਼ਨਾਨ ਕਰਦਾ ਰਹੋ, ਤੂੰ ਪੁੱਠਾ ਲਟਕਰਿਆ ਰਹੋ, ਤੂੰ ਅੱਗ ਦੇ ਕੋਲ ਭੱਠ ਤਪਾ ਕੇ ਉਹਦੇ ਵਿੱਚ ਬੈਠਾ ਰਹੋ। ਮਹਾਰਾਜ ਕਹਿੰਦੇ ਨੇ ਕੋਈ ਵੀ ਉਪਾਵ ਜਿਹੜਾ ਸੱਚ ਏਵੇ ਉਹ ਤੇਰੇ ਨਾਲ ਅੱਗੇ ਚੱਲਣ ਵਾਲਾ ਨਹੀਂ। ਜਿੰਨਾ ਮਰਜ਼ੀ ਤੂੰ ਉਪਾਵ ਕਰ ਲੈ, ਕੋਈ ਉਪਾਅ ਕਰ, ਨਾਮ ਤੋਂ ਬਿਨਾਂ ਕੁਛ ਵੀ ਅੱਗੇ ਜਾਣ ਵਾਲਾ ਨਹੀਂ। ਪਰ ਇਸ ਨਾਮ ਦੀ ਕੀਮਤ ਉਸ ਵਕਤ ਪੈਂਦੀ ਏ ਜਦੋਂ ਸੱਚਮੁੱਚ ਇਨਸਾਨ ਇਸ ਧਰਤੀ ਤੋਂ ਤੁਰਦਾ ਹੈ। ਮੈਂ ਅਰਜ਼ ਕਰਾਂ, ਜਿਉਂਦਿਆਂ ਵੀ ਨਾਮ ਬਖਸ਼ਿਸ਼ ਵਰਤਾਉਂਦਾ ਹੈ ਜੀ, ਕਿਉਂਕਿ ਨਾਮ ਇਆਂ ਉਹਾਂ ਦਾ ਮਦਦਗਾਰ ਹੈ, ਨਾਮ ਬੇਲੀ ਇੱਥੇ ਅਤੇ ਉੱਥੇ ਦਾ। ਪਰ ਸੱਚ ਇਹ ਵੇ ਕਿ ਜਦੋਂ ਇਨਸਾਨ ਤੁਰਦਾ ਹੈ, ਸੱਚਮੁੱਚ ਪ੍ਰਭੂ ਦਾ ਜਪਿਆ ਹੋਇਆ ਨਾਮ ਪ੍ਰਭੂ ਦੀ ਦਰਗਾਹ ਵਿੱਚ ਜਾ ਕੇ ਦਾ ਪਤਾ ਲੱਗਦਾ ਵੀ ਇਹ ਨਾਮ ਦੀ ਕੀਮਤ ਕੀ ਹੈ। ਨਾਮ ਤੋਂ ਬਿਨਾਂ ਨਾਲ ਵੀ ਕੋਈ ਨਹੀਂ ਜਾਂਦਾ, ਜਿਵੇਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਸਿਰਫ ਕੇਵਲ ਤੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਕੀ ਚੱਲਦਾ ਹੈ, ਉਤੇ ਹੋਰ ਕੋਈ ਉਪਾਵ ਨਹੀਂ ਚੱਲਣਾ।
ਭਵ ਜਲ ਤਰੀਏ ਪ੍ਰਭ ਕੈ ਰੰਗ,
ਪੰਚਮ ਪਿਤਾ ਬਖਸ਼ਿਸ਼ ਕਰਦੇ ਨੇ ਭਵ ਜਲ ਤਰੀਏ, ਇਸ ਸੰਸਾਰ ਸਮੁੰਦਰ ਨੂੰ, ਡਰਾਵਣੇ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ ਕਿਵੇਂ? ਪ੍ਰਭ ਕੈ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਕੇ ਤਾਂ ਤਰਿਆ ਜਾਏਗਾ, ਤੇ ਬਾਕੀ ਜਿਹੜੇ ਤੂੰ ਉਪਾਵ ਕਰਨੇ ਇਹਨਾਂ ਉਪਾਵਾਂ ਨਾਲ ਨਹੀਂ ਤਰਿਆ ਜਾਣਾ। ਤਾਂ ਹੀ ਸਾਹਿਬ ਨੇ ਕਿਹਾ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਹਾਂ ਆਸ ਇਹ ਹਾਂ ਆਧਾਰ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਕੋਈ ਤੈਨੂੰ ਤਾਰਨ ਦੀ ਸਮਰੱਥਾ ਨਹੀਂ ਰੱਖਦਾ, ਪਰ ਭਵ ਸਾਗਰ ਤੋਂ ਉਹ ਹੀ ਤਰਦਾ ਹੈ ਜਿਹੜਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ।
ਦੇਹੀ ਧੋਏ ਨਾ ਉਤਰੈ ਮੈਲ,
ਗੁਰੂ ਪੰਚਮ ਪਿਤਾ ਇਸ ਅਗਲੇ ਪਦੇ ਵਿੱਚ ਉਹਨਾਂ ਉਪਾਵਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੂੰ ਕਿਹਾ ਵੀ ਸਗਲ ਉਪਾਵ, ਕੋਈ ਵੀ ਉਪਾਅ ਤੇਰੇ ਨਾਲ ਨਹੀਂ। ਇੱਥੇ ਬਚਨ ਕੀਤਾ ਦੇਹੀ ਧੋਏ ਨਾ ਉਤਰਸ ਮੈਲ, ਨਾ ਉਤਰੈ ਮੈਲ। ਜੇ ਮੰਨ ਲਿਆ ਜਾਏ ਤੂੰ ਸਿਰਫ ਪਿੰਡੇ ਦਾ ਇਸ਼ਨਾਨ ਕਰਾਈ ਜਾਂਦਾ ਤੇ ਮਾਨਸਿਕ ਮੈਲ ਉਤਾਰਨ ਵਾਸਤੇ ਤਿਆਰ ਹੀ ਨਹੀਂ, ਫਿਰ ਬੇਨਤੀ ਸੁਣੋ ਕਿ ਪਾਣੀ ਭਾਵੇਂ ਪਵਿੱਤਰ ਹੋਵੇ, ਜਲ ਨਿਰਮਲ ਹੋਵੇ, ਜੇ ਸਿਰਫ ਤੇ ਸਿਰਫ ਤੂੰ ਆਪਣੇ ਤਨ ਉੱਤੇ ਪਾਣੀ ਹੀ ਪਾਈ ਜਾਂਦਾ ਤੇ ਮਹਾਰਾਜ ਕਹਿੰਦੇ ਦੇਹੀ ਧੋਣ ਦੇ ਨਾਲ ਤੇਰੇ ਅੰਦਰ ਦੀ ਮੈਲ ਨਹੀਂ ਉਤਰ ਸਕਦੀ। ਜਿਵੇਂ ਅਸੀਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਪੜ੍ਹਦੇ ਹਾਂ, ਸਤਿਗੁਰੂ ਨੇ ਬੜੀ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਦੇ ਬੜੇ ਸ਼ਬਦ ਨੇ ਜੀ ਇਸ ਪ੍ਰਥਾ, ਖਾਸ ਕਰਕੇ ਤੀਰਥ ਇਸ਼ਨਾਨ ਦੇ ਸੰਬੰਧ ਵਿੱਚ ਉਹਨਾਂ ਦਾ ਪਵਿੱਤਰ ਬਚਨ ਵੀ ਕਹੇ, ਨਾਮਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਣ ਨੀ ਮਨ ਬੌਰਾ ਰੇ, ਛੂਟਣ ਕਰ ਕੀ ਸੇਵ। ਇੱਥੋਂ ਤੱਕ ਉਹਨਾਂ ਦਾ ਇੱਕ ਬਚਨ ਹੈ। ਮੰਨ ਲਓ ਕੋਈ ਗੰਗਾ ਇਸ਼ਨਾਨ ਕਰਨ ਜਾ ਰਿਹਾ ਹੈ, ਤੀਰਥ ਇਸ਼ਨਾਨ ਕਰਨ ਜਾਂਦਾ, ਕਿਉਂਕਿ ਜੋ ਸਤਿਗੁਰੂ ਨੇ ਕਿਹਾ ਸੀ ਇਸ ਗੱਲ ਤੋਂ ਇਨਕਾਰੀ ਨਾ ਹੋਈਏ। ਇਸ਼ਨਾਨ ਕਰਨ ਜਾਂਦਾ, ਗੰਗਾ ਜਲ ਵੀ ਘਰ ਲੈ ਆਉਂਦਾ, ਉਹਦੀ ਵਰਤੋਂ ਵੀ ਰੋਜ਼ ਕਰਦਾ, ਪਰ ਨਾ ਪ੍ਰਭੂ ਦਾ ਚਿੰਤਨ ਕਰਦਾ, ਨਾ ਵਾਸ਼ਨਾ ਨੂੰ ਛੱਡਣ ਨੂੰ ਤਿਆਰ ਏ, ਨਾ ਅੰਦਰ ਦੀ ਮੈਲ ਨੂੰ ਉਤਾਰਨ ਦਾ ਕੋਈ ਉਪਰਾਲਾ ਕਰਦਾ। ਕਬੀਰ ਸਾਹਿਬ ਕਹਿੰਦੇ ਨੇ ਤੂੰ ਘਰ ਗੰਗਾ ਜਲ ਕੀ ਲਿਜਾਣਾ, ਤੀਰਥ ਦਾ ਪਾਣੀ ਕੀ ਲਿਜਾਣਾ, ਇੱਥੋਂ ਤੱਕ ਤੂੰ ਗੰਗਾ ਦੇ ਕਿਨਾਰੇ ਆਪਣਾ ਘਰ ਬਣਾ ਲੈ, ਸਵੇਰੇ ਸ਼ਾਮ ਨਹਾ ਵੀ ਇਹਦੇ ਵਿੱਚ, ਪਾਣੀ ਵੀ ਇਹਦਾ ਵਰਤ। ਪਰ ਮੈਂ ਇਹ ਗੱਲ ਤੈਨੂੰ ਦਾਅਵੇ ਨਾਲ ਕਹਿ ਦੇਣਾ, ਸਾਰੀ ਜ਼ਿੰਦਗੀ ਤੀਰਥ ਦਾ ਪਾਣੀ ਵਰਤੀ ਜੇ, ਪਰ ਰੱਬ ਦੀ ਬਾਣੀ ਤੋਂ ਬਿਨਾਂ ਅੰਦਰ ਸਾਫ ਨਹੀਂ ਹੋਣਾ। ਸਿਮਰਨ ਤਾਂ ਕਰਨਾ ਹੀ ਪਏਗਾ, ਜਿਵੇਂ ਸਤਿਗੁਰੂ ਦੇ ਬਚਨ ਨੇ, ਕਬੀਰ ਗੰਗਾ ਤੀਰ ਜੋ ਕਰ ਘਰ ਕਰੈ, ਤੀਰ ਦਾ ਅਰਥ ਹੈ ਕਿਨਾਰਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨਾਂ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੈ ਕਬੀਰ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਤੂੰ ਕਿਵੇਂ ਨਿਰਮਲ ਹੋ ਸਕੇਗਾ। ਇੱਕ ਸਾਡੇ ਵਿਦਵਾਨ ਨੇ ਬੜਾ ਪਿਆਰਾ ਲਿਖਿਆ, ਕਹਿਣ ਲੱਗੇ ਸਾਡੇ ਤ੍ਰੈ ਮਨ ਦੇਹ ਨਿਤ ਧੋਵੇਂ, ਸਾਡੇ ਤ੍ਰੈ ਮਨ ਦੇਹ ਨਿਤ ਧੋਵੇਂ, ਇੱਕ ਧੋਲੈ ਟੁਕੜਾ ਦਿਲ ਦਾ। ਬੇਨਤੀ ਸੁਣਿਓ, ਅੰਦਰ ਧੋਲੈ ਸ਼ਬਦ ਨਾਲ, ਬਾਣੀ ਨਾਲ, ਸਾਡੇ ਤ੍ਰੈ ਮਨ ਦੇਹ ਨਿਤ ਧੋਵੇਂ, ਇੱਕ ਧੋਲੈ ਟੁਕੜਾ ਦਿਲ ਦਾ, ਦੇਹ ਧੋਤੇ ਕਜ ਲੱਜਦਾ ਨਾਹੀਂ, ਦਿਲ ਧੋਤੇ ਰੱਬ ਮਿਲਦਾ। ਦੇਹ ਧੋਤੇ ਕਛ ਲੱਜਦਾ ਨਹੀਂ, ਦਿਲ ਧੋਤੇ ਰੱਬ ਮਿਲਦਾ। ਬੁੱਲਾ ਕਹਿੰਦਾ ਮੱਕੇ ਗਿਆਨ ਗੱਲ ਮੁੱਕਦੀ ਨਾਹੀਂ ਜੇਕਰ ਦਿਲੋਂ ਨਾ ਆਪ ਮੁਕਾਈਏ। ਮੱਕੇ ਗਿਆਨ ਗੱਲ ਮੁੱਕਦੀ ਨਾਹੀਂ ਜੇਕਰ ਦਿਲੋਂ ਨਾ ਆਪ ਮੁਕਾਈਏ। ਗਿਆ ਗਿਆਨ ਜਿੱਥੇ ਬੋਧ ਗਿਆ ਪਿੰਡ ਭਰੇ ਜਾਂਦੇ, ਗਿਆ ਗਿਆਨ ਗੱਲ ਮੁੱਕਦੀ ਨਾਹੀਂ ਭਾਵੇਂ ਕਿਤਨੇ ਪਿੰਡ ਭਰਾਈਏ। ਗੰਗਾ ਗਿਆਨ ਗੱਲ ਮੁੱਕਦੀ ਨਾਹੀਂ ਭਾਵੇਂ ਸੌ ਸੌ ਗੋਤੇ ਲਾਈਏ। ਬੁੱਲੇ ਸ਼ਾਹ ਗੱਲ ਤਾਂਹੀਓ ਮੁੱਕਦੀ ਜੇ ਦਿਲ ਦੀ ਮਹਿਲ ਗਵਾਈਏ। ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਨਾਮ ਕੀ ਅੰਦਰ ਨੂੰ ਧੋਵੇਗਾ। ਤਾਂ ਹੀ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਰੰਗ ਦਰ ਥਿਪਰੇ ਨਾਮ ਚ ਭਿੱਜ ਕੇ, ਦੇਹੀ ਧੋਏ ਨਾ ਉਤਰੈ ਮੈਲ। ਪਿੰਡੇ ਨੂੰ ਧੋਣ ਨਾਲ ਤੇਰੀ ਮਾਨਸਿਕ ਮੈਲ ਨਹੀਂ ਉਤਰੇਗੀ।
ਹਉ ਮੈਂ ਵਿਆਪੈ ਦੁਬਦਾ ਫੈਲ,
ਹਉ ਮੈਂ ਵਿਆਪੈ, ਜਿੰਨਾ ਤੂੰ ਤੀਰ ਇਸ਼ਨਾਨ ਕਰ ਲੈਂਗਾ ਉਨਾ ਹੰਕਾਰੀ ਹੋ ਜਾਏਗਾ। ਮੈਂ ਇੰਨੀ ਵਾਰੀ ਇਸ਼ਨਾਨ ਕਰ ਆਇਆ ਵਾਂ, ਤੇ ਮਹਾਰਾਜ ਕਹਿੰਦੇ ਨੇ ਇੱਕ ਹਉਮੇ ਤੈਨੂੰ ਵਿਆਪੇਗੀ, ਦੂਜਾ ਤੂੰ ਦੁਬਦਾ ਵਿੱਚ ਪੈ ਜਾਏਗਾ। ਫੈਲ ਦਾ ਅਰਥ ਹੁੰਦਾ ਵਿਸਤਾਰ ਕਰਨਾ, ਅਡੰਬਰ ਕਰਨਾ। ਹਉਮੇ ਅਧੀਨ ਤੈਨੂੰ ਲੋਕ ਤੀਰਥ ਇਸ਼ਨਾਨੀ ਕਹਿਣਗੇ, ਪਰ ਸੱਚ ਏਵੇ ਉਹ ਤੀਰਥ ਇਸ਼ਨਾਨ ਵੀ ਤੇਰੇ ਵਾਸਤੇ ਮੈਲ ਬਣ ਸਕਦਾ ਹੈ। ਬੇਨਤੀ ਸੁਣਿਓ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਇਸ਼ਨਾਨ ਕੀਤਾ ਪਰ ਮਿੱਟੀ ਫਿਰ ਆਪਣੇ ਪਿੰਡੇ ਤੇ ਪਾਲੀ। ਗੁਰਮੁਖੋ ਉਹਦੇ ਪਾਣੀ ਦਾ ਕੀ ਫਾਇਦਾ, ਉਹਦੀ ਚਮੜੀ ਤਾਂ ਫਿਰ ਮੈਲ ਦੇ ਨਾਲ ਭਰ ਗਈ। ਸਤਿਗੁਰੂ ਕਹਿੰਦੇ ਨੇ ਹਉਮੇ ਦਾ ਦੁਬਦਾ ਦਾ ਇਹ ਅਡੰਬਰ ਤੇਰਾ ਬਣਿਆ ਰਹੇਗਾ।
ਹਰ ਹਰ ਔਖਦ ਜੋ ਜਨ ਖਾਈ,
ਜਿਹੜਾ ਵੀ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਨਾਮ ਦੀ ਦਵਾਈ ਨੂੰ ਪਰਮਾਤਮਾ ਦੇ ਨਾਮ ਦੀ ਔਸ਼ਧੀ ਨੂੰ ਖਾਂਦਾ ਹੈ,
ਤਾਕਾ ਰੋਗ ਸਗਲ ਮਿਟ
ਜਾਏ। ਉਸ ਦੇ ਖੌਮੇ ਦਾ ਰੋਗ ਉਹਦੇ ਅੰਦਰ ਦੀ ਮੈਲ ਸਾਰੀ ਮਿਟ ਜਾਏਗੀ ਜਿਹੜਾ ਪ੍ਰਭੂ ਦੇ ਨਾਮ ਔਖਦ ਦੀ ਦਵਾਈ ਖਾਏਗਾ।
ਹਰ ਕਿਰਪਾ ਪਾਰ ਬ੍ਰਹਮ ਦਿਆਲ,
ਪੰਚਮ ਪਿਤਾ ਅਖੀਰ ਤੇ ਕਹਿੰਦੇ ਪਾਰ ਬ੍ਰਹਮ ਦਿਆਲੂ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਇੱਕ ਕਿਰਪਾ ਕਰੋ, ਇੱਕ ਬਖਸ਼ਿਸ਼ ਕਰੋ ਸਤਿਗੁਰੂ ਪ੍ਰਭੂ ਜੀ, ਇੱਕ ਦਇਆ ਕਰੋ ਸਾਡੇ ਤੇ। ਉਸ ਦਇਆ ਵਿੱਚ ਕੀ ਮੰਗਦੇ ਕੰਨ,
ਮਨ ਤੇ ਕਬੂ ਨਾ ਬਿਸਰ ਗੋਪਾਲ,
ਪਹਿਲੀ ਕਿਰਪਾ ਇਹ ਕਰੋ ਸਾਡੇ ਮਨ ਤੋਂ ਕਦੀ ਵਿਸਰੋ ਨਾ। ਧਰਤੀ ਦੀ ਪਾਲਣਾ ਕਰਨ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਜੀ ਕਿਰਪਾ ਕਰੋ ਸਾਡੇ ਮਨ ਤੋਂ ਕਦੀ ਤੁਸੀਂ ਭੁੱਲਿਓ ਨਾ।
ਤੇਰੇ ਦਾਸ ਕੀ ਹੋਵਾ ਤੂਰ,
ਬਖਸ਼ ਸਾਡੇ ਤੇ ਇਹ ਕਰੋ ਸਾਡੇ ਹਿਰਦੇ ਤੋਂ ਤਾਂ ਵਿਸਰੋ ਹੀ ਨਾ, ਤੇ ਅਗਲੀ ਬਖਸ਼ਿਸ਼ ਕਰੋ ਜਿਹੜੇ ਆਪ ਜੀ ਦੇ ਸੇਵਕ ਨੇ, ਜਿਹੜੇ ਤੁਹਾਡਾ ਨਾਮ ਜਪਣ ਵਾਲੇ ਨੇ, ਜਿਹੜੇ ਤੁਹਾਡੇ ਸਿਮਰਨ ਚ ਦਿਨ ਰਾਤ ਅੱਠੇ ਪਹਿਰ ਹੀ ਜੁੜੇ ਨੇ, ਕਿਰਪਾ ਕਰ ਦਿਓ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਮੇਰੇ 'ਚ ਇੰਨੀ ਨਿਮਰਤਾ ਆ ਜਾਏ। ਦਾਸ ਤੇਰੇ ਸੇਵਕਾਂ ਦੀ ਬਖਸ਼ਿਸ਼ ਨਾਲ ਮੈਨੂੰ ਧੂੜ ਮਿਲ ਜਾਏ, ਮੈਂ ਧੂੜ ਹੋ ਹੀ ਜਾਵਾਂ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਤੇਰੇ ਦਾਸ ਕੀ ਹੋਵਾਂ ਧੂਰ, ਧੂਰ ਮੰਗੀ ਨਹੀਂ ਮੈਂ ਧੂਰ ਹੀ ਹੋ ਜਾਂ। ਜਿਵੇਂ ਅਸੀਂ ਪਾਠ ਕਰਦੇ ਹਾਂ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥਾ, ਰੋਜ਼ ਅਰਦਾਸ ਕਰਨੇ ਆ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਵਾਹਿਗੁਰੂ ਜੀ ਸੱਚ ਇਹ ਜੇ ਅਡੰਬਰ ਇਹ ਵੇ ਕਿ ਜਿਹੜਾ ਬਦ ਬਖਤ ਕਹਿ ਬਖੀਲ ਕਹਿ ਵਸ਼ਈ ਕਹਿ ਉਹ ਪਖੰਡ ਕਰਕੇ ਕਹਿੰਦਾ ਮੇਰੇ ਤੋਂ ਪਵਿੱਤਰ ਮੇਰੇ ਤੋਂ ਸ਼ੁੱਧ ਕੋਈ ਨਹੀਂ, ਤੇ ਜਿਹੜਾ ਅੰਦਰੋਂ ਅੱਤ ਦਾ ਸ਼ੁੱਧ ਏ ਉਹ ਕਹਿੰਦਾ ਪਰਮਾਤਮਾ ਮੇਰੇ ਤੋਂ ਮੈਲਾ ਬੰਦਾ ਦੁਨੀਆਂ 'ਚ ਹੋਰ ਕੋਈ ਹੈ ਹੀ ਨਹੀਂ, ਸਭ ਤੋਂ ਮੈਲਾ ਮੈਂ ਖਾਂ। ਹਜ਼ੂਰ ਕਹਿੰਦੇ ਨੇ ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਮੈਨੂੰ ਆਪਣੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਾ ਲਏ। ਸਤਿਗੁਰੂ ਗੁਰੂ ਅਰਜੁਨ ਦੇ ਬਖਸ਼ਿਸ਼ ਕਰ ਰਿਹਾ ਦਾਤਾ, ਇੱਕ ਤਾਂ ਹਿਰਦੇ ਵਿੱਚੋਂ ਵਿਸਰੋ ਨਾ, ਦੂਜੀ ਕਿਰਪਾ ਕਰੋ ਆਪਣੇ ਦਾਸਾਂ ਦੀ ਧੂੜ ਬਣਾ ਲਵੋ।
ਨਾਨਕ ਕੀ ਪ੍ਰਭ ਸਰਦਾ ਪੂਰ,
ਪੰਚਮ ਪਿਤਾ ਬਖਸ਼ਿਸ਼ ਕਰਦੇ ਨੇ ਵਾਹਿਗੁਰੂ ਜੀ, ਇਹ ਮੇਰੀ ਸ਼ਰਧਾ, ਇਹ ਮੇਰੀ ਇੱਛਾ, ਇਹ ਮੇਰੀ ਅਰਦਾਸ, ਇਹ ਮੇਰੀ ਕਾਮਨਾ ਪੂਰੀ ਕਰ ਦਿਓ ਕਿ ਤੁਹਾਡਾ ਨਾਮ ਵਿਸਰੇ ਨਾ, ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਣਾ ਲੈ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਸਵੀਕਾਰ ਕਰਨੀਆਂ। ਸਾਰੇ ਸ਼ਬਦ ਵਿੱਚ ਗੁਰਦੇਵ ਵਾਰ ਵਾਰ ਨਾਮ ਸਿਮਰਨ ਜਪ ਦਾ ਜ਼ਿਕਰ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰੇ, ਆਓ ਦਾਤਾਰ ਦੇ ਇਸ ਸ਼ਬਦ ਦੇ ਅੰਤਲੇ ਬਚਨ ਭਾਈ ਸਾਹਿਬ ਤੋਂ ਸਰਵਣ ਕਰੀਏ ਜੀ।
ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਬੂ ਨਾ ਬਿਸਰ ਗੋਪਾਲ, ਤੇਰੇ ਦਾਸ ਕੀ ਹੋਵਾ ਤੂਰ, ਨਾਨਕ ਕੀ ਪ੍ਰਭ ਸਰਦਾ ਪੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।